ਵਾਹਿਗੁਰੂ ਸਾਹਿਬ ਜੀਓ ਮਾਝ ਮਹੱਲਾ ਤੀਜਾ ਇਸ ਗੁਫਾ ਮਹਿ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਇਸ ਗੁਫਾ ਮਹਿ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਝਾ ਬਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾਉ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾਉ ਇਸ ਗੁਫਾ ਮੈਂ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਹਰ ਗੁਰਸਿੱਖ ਮਾਈ ਭਾਈ ਦੀ ਇੱਕ ਤੜਪ ਹੁੰਦੀ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਕੋਲੀ ਜੀਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਹਰ ਗੁਰਸਿੱਖ ਮਾਈ ਭਾਈ ਚਾਹੁੰਦਾ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਇਹ ਸੁਭਾਗਾ ਸਮਾਂ ਹਰ ਕਿਸੇ ਨੂੰ ਨਹੀਂ ਮਿਲ ਸਕਦਾ। ਸਤਿਗੁਰੂ ਦੀ ਪਾਵਨ ਬਾਣੀ ਦਾ ਫੁਰਮਾਨ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਕਿਉਂ ਸਤਿਗੁਰੂ ਦੀ ਮਹਿਮਾ ਬਹੁਤ ਵੱਡੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਫਰਮਾਇਆ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਿਮੰਡ। ਗੁਰੂ ਦਾ ਰੁਤਬਾ, ਗੁਰੂ ਦਾ ਅਹੁਦਾ, ਗੁਰੂ ਦਾ ਮੁਰਾਤਬਾ ਸਭ ਤੋਂ ਉੱਚਾ ਹੈ। ਗੁਰੂ ਵਰਗਾ ਕੋਈ ਦੇਵਤਾ ਵੀ ਨਹੀਂ ਹੋ ਸਕਦਾ, ਕੋਈ ਫਰਿਸ਼ਤਾ ਵੀ ਨਹੀਂ ਹੋ ਸਕਦਾ, ਕੋਈ ਪੀਰ ਪੈਗੰਬਰ ਵੀ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦਾ ਰੁਤਬਾ ਸਭ ਤੋਂ ਉੱਚਾ ਹੈ। ਇਸੇ ਲਈ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਲਿਖੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਗੁਰੂ ਦਾ ਰੁਤਬਾ ਸਭ ਤੋਂ ਉੱਚਾ ਹੈ ਸਭ ਤੋਂ ਮਹਾਨ ਹੈ ਗੁਰੂ ਵਰਗਾ ਹੋਰ ਕੋਈ ਨਹੀਂ ਹਾਂ ਇੱਕ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਪਸ਼ਟ ਕੀਤੀ ਹੈ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ ਗੁਰੂ ਅਤੇ ਪਾਰ ਬ੍ਰਹਮ ਦੇ ਵਿੱਚ ਕੋਈ ਫਰਕ ਨਹੀਂ ਹੈ ਗੁਰੂ ਪਰਮੇਸ਼ਰ ਅਤੇ ਪਾਰ ਬ੍ਰਹਮ ਪਰਮੇਸ਼ਰ ਦੋਵੇਂ ਹੀ ਇੱਕ ਰੂਪ ਨੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਜਨਮ ਸਾਖੀ ਵਿੱਚ ਲਿਖਿਆ ਹੋਇਆ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੱਚਖੰਡ ਦੇ ਵਿੱਚ ਗਏ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਪਰਮੇਸ਼ਰ ਦਾ ਰੁਤਬਾ ਪ੍ਰਦਾਨ ਕੀਤਾ ਅਤੇ ਨਾਲ ਹੀ ਇਹ ਬਚਨ ਕੀਤਾ ਤੁਸੀਂ ਅੱਜ ਤੋਂ ਗੁਰੂ ਪਰਮੇਸ਼ਰ ਹੋਏ ਅਤੇ ਮੈਂ ਪਾਰਬ੍ਰਹਮ ਪਰਮੇਸ਼ਰ ਹਾਂ ਯਾਦ ਰੱਖੋ ਜਿਹੜਾ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਵੇਗਾ ਅਤੇ ਅਕਾਲ ਪੁਰਖ ਨੇ ਆਖਿਆ ਉਸਨੂੰ ਮੈਂ ਸੱਚਖੰਡ ਦੇ ਵਿੱਚ ਵਾਸਾ ਦੇਵਾਂਗਾ ਜਿਸ ਉੱਤੇ ਗੁਰੂ ਮਿਹਰਬਾਨ ਹੋਵੇਗਾ ਉਸ ਉੱਤੇ ਮੇਰੀ ਵੀ ਪ੍ਰਸੰਨਤਾ ਹੋਵੇਗੀ ਜਿਸ ਉੱਤੇ ਗੁਰੂ ਦਾ ਫਜ਼ਲ ਉਸ 'ਤੇ ਅਕਾਲ ਪੁਰਖ ਦਾ ਫਜ਼ਲ ਜਿਸ 'ਤੇ ਗੁਰੂ ਦਾ ਕਰਮ ਉਸ 'ਤੇ ਅਕਾਲ ਦਾ ਵੀ ਕਰਮ ਹੋਵੇਗਾ ਇਹ ਬਚਨ ਗੁਰੂ ਦੀ ਮਹਿਮਾ ਗੁਰੂ ਦੀ ਵਡਿਆਈ ਨੂੰ ਪ੍ਰਗਟਾਉਂਦੇ ਹਨ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਅਤੇ ਨਾਲ ਹੀ ਜਦੋਂ ਆਪਾਂ ਇਹ ਸੁਣਦੇ ਹਾਂ ਪੂਰਾ ਸਤਿਗੁਰੂ ਪਸ਼ੂਆਂ ਦਾ ਪ੍ਰੇਤਾਂ ਦਾ ਮੁਗਧਾਂ ਦਾ ਪੱਥਰਾਂ ਦਾ ਵੀ ਉਧਾਰ ਕਰ ਸਕਦਾ ਅਤੇ ਸਾਡੇ ਮਨ ਦੇ ਵਿੱਚ ਵੀ ਇਹ ਇੱਕ ਇੱਛਾ ਪੈਦਾ ਹੁੰਦੀ ਹੈ ਬਈ ਫਿਰ ਉਸ ਗੁਰੂ ਦੇ ਜਾ ਕੇ ਇੱਕ ਵਾਰ ਦਰਸ਼ਨ ਤਾਂ ਕਰ ਲਈਏ ਕਿਉਂਕਿ ਸਤਿਗੁਰੂ ਦੇ ਦਰਸ਼ਨ ਕਰਨ ਦਾ ਵੀ ਬਹੁਤ ਵੱਡਾ ਪੁੰਨ ਹੈ ਦਰਸ਼ਨ ਕੋ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਸਤਿਗੁਰੂ ਦੇ ਬਚਨ ਨੇ ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਸਨਮੁਖ ਹੋ ਕੇ ਦਰਸ਼ਨ ਦੀਦਾਰੇ ਕਰਦਾ ਹੈ ਤਾਂ ਹਜ਼ੂਰ ਕਹਿੰਦੇ ਨੇ ਉਹਦਾ ਤਨ ਵੀ ਅਤੇ ਮਨ ਵੀ ਨਿਹਾਲ ਹੋ ਜਾਂਦਾ ਇਹ ਗੁਰੂ ਦੇ ਦਰਸ਼ਨਾਂ ਦਾ ਹੀ ਫਲ ਹੈ ਯਾਦ ਰੱਖੋ ਜਦੋਂ ਕਮਲ ਦੇ ਫੁੱਲ ਨੂੰ ਸੂਰਜ ਦੇ ਦਰਸ਼ਨ ਹੁੰਦੇ ਨੇ ਉਸ ਵੇਲੇ ਉਹਦੇ ਵਿੱਚ ਖੁਸ਼ੀਆਂ ਅਤੇ ਖੇੜਾ ਭਰ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ ਉਹਦੇ ਮਨ ਦੇ ਵਿੱਚ ਵੀ ਖੁਸ਼ੀਆਂ ਅਤੇ ਖੇੜੇ ਭਰ ਜਾਂਦੇ ਨੇ ਇਸੇ ਲਈ ਤਾਂ ਸਤਿਗੁਰੂ ਨੇ ਇਹ ਬਚਨ ਕਹੇ ਹਨ ਕਿ ਗੁਰੂ ਦੇ ਦਰਸ਼ਨ ਪੂਰਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ ਚਲੋ ਇਹ ਤਾਂ ਗੱਲ ਸਮਝ ਵਿੱਚ ਆ ਗਈ ਬਈ ਪੂਰੇ ਗੁਰੂ ਦੇ ਦਰਸ਼ਨ ਪੂਰੇ ਭਾਗਾਂ ਵਾਲਿਆਂ ਨੂੰ ਹੁੰਦੇ ਨੇ ਪਰ ਜੇ ਅਸੀਂ ਪੂਰੇ ਭਾਗ ਬਣਾਉਣੇ ਹੋਣ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਸਾਡੇ ਵਿੱਚੋਂ ਇਹ ਸਵਾਲ ਕਰਦੇ ਹਨ ਬਈ ਜੇ ਪੂਰੇ ਭਾਗਾਂ ਵਾਲਿਆਂ ਨੂੰ ਹੀ ਦਰਸ਼ਨ ਹੁੰਦੇ ਨੇ ਅਤੇ ਜਿਹਦੇ ਭਾਗ ਹੀ ਪੂਰੇ ਨੇ ਉਹ ਕਿਵੇਂ ਗੁਰੂ ਦੇ ਕੋਲ ਜਾ ਸਕਦੇ ਨੇ ਅਤੇ ਫਿਰ ਦੂਸਰਾ ਸਵਾਲ ਇਹ ਵੀ ਹੈ ਅਤੇ ਫਿਰ ਉਹਨਾਂ ਦੇ ਪੂਰੇ ਭਾਗ ਬਣ ਕਿਵੇਂ ਸਕਦੇ ਨੇ ਇਹਦੇ ਬਾਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਸੁੰਦਰ ਖਿਆਲ ਪੇਸ਼ ਕੀਤਾ ਹੈ ਗੁਰੂ ਦੀ ਮਹਿਮਾ ਬਹੁਤ ਵੱਡੀ ਹੈ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤ ਤੇ ਉਦਾਹਰਣ ਹੈ। ਪਉ ਜਲ ਬਿਖਮ ਅਸਗਾਹੋ ਗੁਰ ਬੂਹਿਤ ਹੈ ਤਾਰਿਆਮ, ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਆ ਕੇ ਗੁਰੂ ਦੇ ਚਰਨੀ ਲੱਗਦਾ ਹੈ, ਨਾਨਕ ਪੂਰ ਕਰਮ, ਉਹਦੇ ਕਰਮ ਪੂਰੇ ਬਣ ਜਾਂਦੇ ਨੇ, ਉਹਦੇ ਭਾਗ ਪੂਰੇ ਬਣ ਜਾਂਦੇ ਨੇ। ਯਾਦ ਰੱਖੋ, ਜਦੋਂ ਲੋਹਾ ਵੀ ਪਾਰਸ ਨੂੰ ਛੋਹ ਜਾਵੇ ਤਾਂ ਉਹ ਵੀ ਸੋਨਾ ਬਣ ਜਾਂਦਾ। ਇਸੇ ਤਰ੍ਹਾਂ ਜਦੋਂ ਕੋਈ ਵੀ ਗੁਰਸਿੱਖ ਆ ਕੇ ਸਤਿਗੁਰੂ ਦੇ ਚਰਨਾਂ ਦੀ ਛੋਹ ਹਾਸਲ ਕਰ ਲਵੇ ਤਾਂ ਫਿਰ ਉਹਦੇ ਭਾਗ ਪੂਰੇ ਬਣ ਜਾਂਦੇ ਨੇ, ਉਹਦਾ ਜੀਵਨ ਸੋਨੇ ਵਰਗਾ ਸ਼ੁੱਧ ਹੋ ਜਾਂਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਆਹ ਜਿਹੜੀ ਗੁਰੂ ਦੀ ਸੰਗਤ ਹੈ ਇਹ ਸੱਚੀ ਟਕਸਾਲ ਹੈ, ਔਰ ਇਹਦੇ ਵਿੱਚ ਆ ਕੇ ਜੀਵਨ ਦਾ ਸਿੱਕਾ ਘੜਿਆ ਜਾਂਦਾ ਹੈ। ਅਤੇ ਜਦੋਂ ਜੀਵਨ ਦਾ ਸਿੱਕਾ ਘੜਿਆ ਜਾਵੇ ਉਸ ਉੱਤੇ ਫਿਰ ਪਾਤਸ਼ਾਹ ਦੀ ਮੋਹਰ ਵੀ ਲੱਗਦੀ ਹੈ, ਅਤੇ ਜਿਸ ਉੱਤੇ ਮੋਹਰ ਲੱਗ ਜਾਵੇ ਉਹ ਸਿੱਕਾ ਪ੍ਰਵਾਨ ਹੋ ਜਾਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ, ਜਤ ਪਾਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪ ਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ। ਇਹ ਸੱਚੀ ਟਕਸਾਲ ਦੇ ਵਿੱਚ ਕਿਵੇਂ ਜੀਵਨ ਦੇ ਸਿੱਕੇ ਨੂੰ ਘੜਿਆ ਜਾਂਦਾ ਹੈ, ਉਹ ਸਾਰਾ ਤਰੀਕਾ ਗੁਰੂ ਮਹਾਰਾਜ ਨੇ ਇਸ ਪੌੜੀ ਵਿੱਚ ਦਰਸਾਇਆ ਹੈ। ਅਤੇ ਫਿਰ ਜਦੋਂ ਸਿੱਕਾ ਘੜਿਆ ਜਾਵੇ ਤਾਂ ਹਜ਼ੂਰ ਨੇ ਅੱਗੇ ਲਿਖਿਆ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਉਸ ਉੱਤੇ ਫਿਰ ਪਾਤਸ਼ਾਹ ਦੀ ਮੋਹਰ ਲੱਗ ਜਾਂਦੀ ਹੈ, ਉਹਨੂੰ ਪ੍ਰਵਾਨ ਕਰ ਲਿਆ ਜਾਂਦਾ। ਹਜ਼ੂਰ ਕਹਿੰਦੇ ਜਿਸ ਕੋ ਨਦਰ ਕਰਮ, ਜਿਸ ਉੱਤੇ ਵਾਹਿਗੁਰੂ ਦੀ ਨਦਰੇ ਕਰਮ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਫਿਰ ਉਹਨਾਂ ਨੂੰ ਸੇਵਾ ਅਤੇ ਸਿਮਰਨ ਦੀ ਕਾਰ ਮਿਲ ਜਾਂਦੀ ਹੈ। ਨਾਨਕ ਨਦਰੀ ਨਦਰ ਨਿਹਾਲ, ਫਿਰ ਨਦਰ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਉਹਨਾਂ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਅਤੇ ਫਿਰ ਉਹਨਾਂ ਨੂੰ ਨਿਹਾਲ ਕਰ ਦਿੰਦਾ। ਇਸ ਢੰਗ ਦੇ ਨਾਲ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਜਦੋਂ ਅਸੀਂ ਆ ਕੇ ਸਤਿਗੁਰੂ ਦੇ ਸਨਮੁਖ ਦਰਸ਼ਨ ਦੀਦਾਰੇ ਕਰਦੇ ਹਾਂ ਸਾਡਾ ਤਨ ਵੀ ਅਤੇ ਮਨ ਵੀ ਨਿਹਾਲ ਹੋ ਜਾਂਦਾ ਹੈ। ਅਤੇ ਜਦੋਂ ਅਸੀਂ ਸਤਿਗੁਰੂ ਦੇ ਚਰਨਾਂ 'ਤੇ ਸੀਸ ਝੁਕਾਉਂਦੇ ਹਾਂ ਇਹਦੇ ਨਾਲ ਸਾਡੇ ਅਧੂਰੇ ਭਾਗ ਵੀ ਪੂਰੇ ਬਣ ਜਾਂਦੇ ਨੇ, ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੀਆਂ। ਇਤਿਹਾਸ ਵਿੱਚ ਇੱਥੋਂ ਤੱਕ ਵੀ ਲਿਖਿਆ ਮਿਲਦਾ ਹੈ, ਜਿਹੜਾ ਗੁਰਸਿੱਖ ਗੁਰੂ ਮਹਾਰਾਜ ਦੇ ਚਰਨਾਂ 'ਤੇ ਸੀਸ ਝੁਕਾਉਂਦਾ ਹੈ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਇੱਕ ਰੋਪੜ ਦਾ ਪੀਰ ਸ਼੍ਰੀ ਅਨੰਦਪੁਰ ਸਾਹਿਬ ਆਇਆ, ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਦੇ ਚਰਨਾਂ ਦੇ ਵਿੱਚ ਉਸਨੇ ਬੇਨਤੀ ਕੀਤੀ, ਇਹ ਗਰੀਬਨ ਵਾਜ ਸਤਿਗੁਰੂ, ਆ ਜਿਤਨੇ ਵੀ ਗੁਰਸਿੱਖ ਮਾਈ ਪਾਈ ਆਉਂਦੇ ਨੇ ਤੁਹਾਡੇ ਚਰਨਾਂ 'ਤੇ ਸੀਸ ਝੁਕਾਉਂਦੇ ਹਨ, ਮਨ ਇਸ਼ਤ ਮੁਰਾਦਾਂ ਹਾਸਲ ਕਰਕੇ ਖੁਸ਼ੀ ਖੁਸ਼ੀ ਘਰਾਂ ਨੂੰ ਜਾਂਦੇ ਨੇ, ਮਹਾਰਾਜ ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਈ ਹੈ, ਇਹ ਜਿਹੜੇ ਗੁਰਸਿੱਖ ਤੁਹਾਡੇ ਦਰ 'ਤੇ ਆ ਕੇ ਸੀਸ ਨਵਾਉਂਦੇ ਨੇ ਅਤੇ ਮਨ ਇੱਛਤ ਮੁਰਾਦਾਂ ਹਾਸਲ ਕਰਦੇ ਨੇ, ਕੀ ਇਹਨਾਂ ਦੇ ਭਾਗਾਂ ਦੇ ਵਿੱਚ ਹੀ ਇਹ ਦਾਤਾਂ ਲਿਖੀਆਂ ਹੋਈਆਂ, ਇਸ ਲਈ ਇਹਨਾਂ ਨੂੰ ਤੁਸੀਂ ਇਹ ਦਾਤਾਂ ਬਖਸ਼ਿਸ਼ ਕਰਦੇ ਹੋ? ਜਾਂ ਦੂਸਰਾ ਸਵਾਲ ਹੈ, ਜਾਂ ਤੁਸੀਂ ਇਹਨਾਂ ਨੂੰ ਆਪਣੇ ਵੱਲੋਂ ਕੋਈ ਵਿਸ਼ੇਸ਼ ਦਾਤਾਂ ਦਿੰਦੇ ਹੋ? ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ, ਕਹਿਣ ਲੱਗੇ ਪੀਰ ਸਾਹਿਬ ਥੋੜ੍ਹੀ ਦੇਰ ਰੁਕੋ, ਤੁਹਾਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਮੋਹਰ ਮੰਗਵਾਈ, ਉਹ ਮੋਹਰ ਮੰਗਵਾ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੀਰ ਨੂੰ ਦਿਖਾਈ ਅਤੇ ਪੀਰ ਨੂੰ ਕਹਿਣ ਲੱਗੇ, ਇਸ ਮੋਹਰ ਦੇ ਅੱਖਰ ਵੇਖੋ ਕਿਸ ਤਰ੍ਹਾਂ ਉੱਕਰੇ ਹੋਏ ਨੇ। ਜਦੋਂ ਉਸ ਪੀਰ ਨੇ ਮੋਹਰ ਦੇ ਅੱਖਰ ਵੇਖੇ, ਅਤੇ ਤੁਸੀਂ ਵੀ ਧਿਆਨ ਦੇ ਨਾਲ ਵੇਖਿਆ ਹੋਣਾ, ਮੋਹਰ ਦੇ ਅੱਖਰ ਦੇਖਣ ਲਈ ਪੁੱਠੇ ਉੱਕਰੇ ਪ੍ਰਤੀਤ ਹੁੰਦੇ ਨੇ। ਅਤੇ ਪੀਰ ਨੇ ਹੱਥ ਜੋੜੇ ਕਹਿਣ ਲੱਗਾ, ਮਹਾਰਾਜ ਇਸ ਮੋਹਰ ਦੇ ਅੱਖਰ ਪੁੱਠੇ ਉੱਕਰੇ ਹੋਏ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਹੁਣ ਪੈਡ ਲਿਆਓ, ਕਾਗਜ਼ ਲਿਆਓ। ਪੈਡ ਵੀ ਲੈ ਆਉਂਦੀ ਅਤੇ ਕਾਗਜ਼ ਵੀ ਲੈ ਆਉਂਦਾ ਅਤੇ ਉਸ ਕਾਗਜ਼ ਨੂੰ ਗੁਰੂ ਮਹਾਰਾਜ ਨੇ ਹੇਠਾਂ ਜ਼ਮੀਨ 'ਤੇ ਰੱਖ ਕੇ ਉੱਤੇ ਮੋਹਰ ਲਾ ਦਿੱਤੀ ਅਤੇ ਜਦੋਂ ਮੋਹਰ ਲਾਈ ਤਾਂ ਉਸ ਵੇਲੇ ਜਿਹੜੇ ਕਾਗਜ਼ ਦੇ ਉੱਪਰ ਅੱਖਰ ਸਨ ਉਹ ਸਿੱਧੇ ਉੱਥੇ ਲੱਗੇ ਹੋਏ ਨਜ਼ਰ ਆਉਣ ਲੱਗੇ। ਭਾਵ ਜਿਹੜੇ ਮੋਹਰ ਦੇ ਅੱਖਰ ਭਾਵੇਂ ਪੁੱਠੇ ਸਨ ਪਰ ਕਾਗਜ਼ ਵਾਲੇ ਅੱਖਰ ਸਿੱਧੇ ਸਾਰਿਆਂ ਨੂੰ ਦਿਸੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪੀਰ ਸਾਹਿਬ ਇਹ ਤੁਹਾਡੀ ਗੱਲ ਦਾ ਜਵਾਬ ਹੈ। ਪੀਰ ਹੈਰਾਨ ਹੋ ਕੇ ਪੁੱਛਣ ਲੱਗਿਆ, ਕਹਿੰਦਾ ਮਹਾਰਾਜ ਮੈਨੂੰ ਸਮਝ ਨਹੀਂ ਆਈ। ਤਾਂ ਚੋਜੀ ਪਾਤਸ਼ਾਹ ਕਹਿਣ ਲੱਗੇ, ਪੀਰ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਸਭਨਾਂ ਲਿਖਿਆ ਬੁੜੀ ਕਲਾਮ, ਸਾਰਿਆਂ ਦੇ ਮੱਥੇ 'ਤੇ ਵਾਹਿਗੁਰੂ ਪਰਮੇਸ਼ਰ ਨੇ ਅੱਖਰ ਲਿਖੇ ਨੇ, ਸਭ ਦੇ ਮੱਥੇ 'ਤੇ ਕਲਮ ਵਗੀ ਹੋਈ ਹੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਕਰੀ ਲੋਹ ਕਰਮੰਗ ਲਿਖਿਓ ਲੇਖ ਮੱਥ ਹੈ, ਸਭੀ ਜ਼ੇਰ ਕੀਨੇ ਬਲੀ ਕਾਲ ਨੱਥ ਹੈ। ਇੱਕ ਲੋਹੇ ਦੀ ਕਲਮ ਦੇ ਨਾਲ, ਫੁਲਾਦੀ ਕਲਮ ਦੇ ਨਾਲ ਅਕਾਲ ਪੁਰਖ ਨੇ ਸਾਰੇ ਜੀਵਾਂ ਦੇ ਮੱਥੇ 'ਤੇ ਲੇਖ ਲਿਖੇ ਹਨ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ, ਉਹ ਐਸੇ ਲੇਖ ਲਿਖੇ ਨੇ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਜੋ ਉਸ ਵਾਹਿਗੁਰੂ ਨੇ ਸਾਡੇ ਮੱਥੇ 'ਤੇ ਇੱਕ ਵਾਰੀ ਲੇਖ ਲਿਖ ਦਿੱਤੇ ਉਹ ਕਦੀ ਮਿਟ ਨਹੀਂ ਸਕਦੇ। ਸਾਹਿਬ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਠੀਕ ਹੈ, ਇਹ ਗੱਲ ਸਪਸ਼ਟ ਹੈ, ਹਰ ਜੀਵ ਦੇ ਮੱਥੇ 'ਤੇ ਭਾਗ ਵਾਹਿਗੁਰੂ ਨੇ ਲਿਖੇ ਨੇ, ਪਰ ਉਹ ਲਿਖੇ ਕਿਵੇਂ ਨੇ? ਆ ਜਿਵੇਂ ਮੋਰ ਦੇ ਅੱਖਰ ਹੁੰਦੇ ਨੇ, ਮੋਰ ਦੇ ਅੱਖਰ ਦੇਖਣ ਵਾਸਤੇ ਪੁੱਠੇ ਹੀ ਪ੍ਰਤੀਤ ਹੁੰਦੇ ਨੇ, ਇਸੇ ਤਰ੍ਹਾਂ ਸਾਰੇ ਜੀਵਾਂ ਦੇ ਮੱਥੇ 'ਤੇ ਜਿਹੜੇ ਭਾਗ ਲਿਖੇ ਨੇ ਮੋਰ ਦੇ ਅੱਖਰਾਂ ਵਾਂਗ ਨੇ। ਜਦੋਂ ਕਿਸੇ ਵੀ ਗੁਰਸਿੱਖ ਮਾਈ ਭਾਈ ਦਾ ਸੀਸ ਗੁਰੂ ਮਹਾਰਾਜ ਦੇ ਚਰਨਾਂ 'ਤੇ ਝੁੱਕ ਜਾਂਦਾ ਹੈ ਅਤੇ ਜਿਹੜੇ ਪੁੱਠੇ ਅੱਖਰ ਨੇ ਮੱਥੇ ਦੇ ਉਹ ਸਿੱਧੇ ਹੋ ਜਾਂਦੇ ਨੇ। ਇਹ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਣ ਦਾ, ਨਮਸਕਾਰ ਕਰਨ ਦਾ ਇੱਕ ਵੱਡਾ ਪੁੰਨ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਗੁਰਸਿੱਖੋ, ਜਦੋਂ ਸਾਧੂ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਕੋਈ ਗੁਰਸਿੱਖ ਅੰਜਲੀ ਦਾ ਅਰਥ ਹੈ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹੈ ਅਤੇ ਇਹਦਾ ਵੱਡਾ ਪੁੰਨ ਉਸਨੂੰ ਹਾਸਲ ਹੁੰਦਾ। ਫਿਰ ਅਰਦਾਸ ਕਰਨ ਤੋਂ ਬਾਅਦ ਜਦੋਂ ਸਤਿਗੁਰੂ ਦੇ ਚਰਨਾਂ 'ਤੇ ਡੰਡੌਤ ਕਰਦਾ ਹੈ, ਡੰਡੌਤ ਤੋਂ ਮੁਰਾਦ ਹੈ ਡੰਡੇ ਵਾਂਗ ਸਿੱਧਾ ਪੈ ਕੇ ਗੁਰੂ ਦੇ ਚਰਨਾਂ ਦੇ ਵਿੱਚ ਲੇਟ ਕੇ ਲੰਮਾ ਪੈ ਕੇ ਨਮਸਕਾਰ ਕਰਨੀ। ਜਿਹੜਾ ਗੁਰੂ ਅੱਗੇ ਡੰਡੌਤ ਕਰਦਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਉਸਨੂੰ ਉਸ ਤੋਂ ਵੀ ਵੱਡਾ ਪੁੰਨ ਪ੍ਰਾਪਤ ਹੋ ਜਾਂਦਾ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਸੀਸ ਨਿਵਾਵਤ ਗਿਰ ਪਰੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈਐ ਲੱਗੈ ਨਾ ਜਮ ਕੀ ਚੋਟ। ਇਹ ਕੁਦਰਤ ਦਾ ਨਿਯਮ ਹੈ, ਜੇ ਕਿਸੇ ਮਨੁੱਖ ਨੇ ਸਿਰ ਉੱਤੇ ਭਾਰ ਚੁੱਕਿਆ ਹੋਵੇ, ਜੇ ਤਾਂ ਉਹ ਸਿੱਧਾ ਖੜਾ ਹੈ, ਉਹ ਭਾਰ ਉਹਦੇ ਸਿਰ 'ਤੇ ਟਿਕਿਆ ਰਹੇਗਾ ਅਤੇ ਜਿਹੜਾ ਆਪਣੇ ਸਿਰ ਨੂੰ ਧਰਤੀ ਵੱਲ ਨੂੰ ਝੁਕਾ ਦੇਵੇ ਆਟੋਮੈਟਿਕ ਉਹਦਾ ਭਾਰ ਹੇਠਾਂ ਡਿੱਗ ਪਵੇਗਾ। ਇਸੇ ਤਰ੍ਹਾਂ ਜਦੋਂ ਕੋਈ ਮਨੁੱਖ ਹਉਮੈ ਹੰਕਾਰ ਦੇ ਵਿੱਚ ਹੁੰਦਾ, ਪਾਪਾਂ ਦਾ ਭਾਰ ਉਹਦੇ ਸਿਰ ਉੱਤੇ ਹੀ ਹਮੇਸ਼ਾ ਟਿਕਿਆ ਹੁੰਦਾ, ਅਤੇ ਜਦੋਂ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ 'ਤੇ ਸੀਸ ਝੁਕਾ ਦੇਵੇ ਅਤੇ ਉਸੇ ਵੇਲੇ ਉਹਦੇ ਪਾਪਾਂ ਦਾ ਭਾਰ ਹੇਠਾਂ ਡਿੱਗ ਪੈਂਦਾ। ਇਸੇ ਲਈ ਤਾਂ ਬਾਬਾ ਫਰੀਦ ਜੀ ਨੇ ਆਖਿਆ ਹੈ, ਜੋ ਸਿਰ ਸਾਈਂ ਨਾਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਜਿਹੜਾ ਅਸੀਸ ਗੁਰੂ ਦੇ ਅੱਗੇ ਨਹੀਂ ਝੁਕਦਾ, ਜਿਹੜਾ ਅਸੀਸ ਸਾਈਂ ਦੇ ਚਰਨਾਂ ਵਿੱਚ ਨਹੀਂ ਝੁਕਦਾ, ਉਹਨੂੰ ਕੀ ਕਰਨਾ ਹੈ? ਕੁੰਨੇ ਹੇਠ ਜਲਾਈਐ, ਕੁੰਨੇ ਦਾ ਅਰਥ ਹੈ ਪੱਠੀ, ਉਹਨੂੰ ਤਾਂ ਪੱਠੀ ਦੇ ਵਿੱਚ ਹੀ ਜਲਾ ਦੇਣਾ ਚਾਹੀਦਾ। ਬਾਲਣ ਸੰਦੈ ਥਾਏ, ਬਾਲਣ ਦੀ ਥਾਂ 'ਤੇ ਉਹ ਸਿਰ ਵੱਢ ਕੇ ਪੱਠੀ ਦੇ ਵਿੱਚ ਝੋਕ ਦਿਓ, ਜਿਹੜਾ ਗੁਰੂ ਅੱਗੇ ਨਹੀਂ ਝੁਕਦਾ। ਦੱਸਦੇ ਨੇ, ਇੱਕ ਚੀਨ ਦਾ ਫਕੀਰ ਸੀ ਔਰ ਉਹ ਇੱਕ ਮਨੁੱਖ ਦੀ ਖੋਪਰੀ ਨੂੰ ਆਪਣੇ ਕੋਲ ਰੱਖਦਾ। ਤੇ ਜਦੋਂ ਵੀ ਕੋਈ ਉਹਦੇ ਉੱਤੇ ਕੋਈ ਅਟੈਕ ਕਰਦਾ, ਕੋਈ ਉਸ ਨੂੰ ਮੰਦਾ ਚੰਗਾ ਬੋਲਦਾ, ਤਾਂ ਉਸ ਮਨੁੱਖ ਦੀ ਖੋਪੜੀ ਨੂੰ ਆਪਣੇ ਸਾਹਮਣੇ ਰੱਖ ਲੈਂਦਾ ਤੇ ਆਪਣੇ ਮਨ ਦੇ ਨਾਲ ਗੱਲਾਂ ਕਰਦਾ। ਉਹ ਕਿਸੇ ਦੀ ਗੱਲ ਵੱਲ ਘੱਟ ਹੀ ਤਵੱਜੋ ਦਿੰਦਾ ਸੀ ਤੇ ਲੋਕ ਬੜੇ ਹੈਰਾਨ ਸਨ, ਕਹਿੰਦੇ ਇਹ ਬੜਾ ਚੰਗਾ ਸਾਧੂ ਹੈ, ਚਾਹੇ ਕੋਈ ਇਸ ਨੂੰ ਉੱਚਾ ਨੀਵਾਂ ਵੀ ਬੋਲੇ, ਮੰਦਾ ਚੰਗਾ ਵੀ ਬੋਲੇ, ਪਰ ਇਹ ਕਿਸੇ ਨਾਲ ਲੜਾਈ ਕਰਦਾ ਨਹੀਂ ਵੇਖਿਆ, ਕਦੇ ਦੇ ਮਨ ਦੇ ਵਿੱਚ ਗੁੱਸਾ ਆਉਂਦਾ ਨਹੀਂ ਦੇਖਿਆ। ਕਹਿੰਦੇ ਨੇ ਕਿਸੇ ਪੁਰਸ਼ ਨੇ ਉਸ ਸਾਧੂ ਅੱਗੇ ਸਵਾਲ ਕੀਤਾ, ਕਹਿਣ ਲੱਗਾ ਫਕੀਰ ਸਾਹਿਬ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ, ਬਈ ਜਦੋਂ ਕੋਈ ਤੁਹਾਨੂੰ ਮੰਦਾ ਚੰਗਾ ਬੋਲਦਾ ਤੇ ਤੁਸੀਂ ਆਪਣੇ ਸਾਹਮਣੇ ਇੱਕ ਮਨੁੱਖ ਦੀ ਖੋਪਰੀ ਰੱਖ ਲੈਂਦੇ ਹੋ, ਤੁਸੀਂ ਆਪਣੇ ਮਨ ਨੂੰ ਸਮਝਾਉਂਦੇ ਹੋ, ਆਪਣੇ ਮਨ ਦੇ ਨਾਲ ਗੱਲਾਂ ਕਰਦੇ ਹੋ, ਇਹਦਾ ਕੀ ਰਾਜ਼ ਹੈ? ਤਾਂ ਉਸ ਵੇਲੇ ਉਸ ਫਕੀਰ ਨੇ ਜਵਾਬ ਦਿੱਤਾ, ਕਹਿਣ ਲੱਗਾ ਇਹ ਜਿਹੜੀ ਖੋਪਰੀ ਮੇਰੇ ਕੋਲ ਹੈ ਇਹ ਕਿਸੇ ਸਾਧਾਰਨ ਮਨੁੱਖ ਦੀ ਨਹੀਂ। ਇੱਕ ਵਾਰੀ ਮੈਂ ਕਿਸੇ ਸ਼ਾਹੀ ਕਬਰਸਤਾਨ ਦੇ ਵਿੱਚ ਗਿਆ ਸਾਂ, ਮੈਂ ਕੀ ਵੇਖਿਆ, ਕੁਝ ਕੁੱਤੇ ਆਏ ਔਰ ਉਹਨਾਂ ਨੇ ਆ ਕੇ ਕਬਰ ਨੂੰ ਪੁੱਟਿਆ ਅਤੇ ਕਬਰ ਨੂੰ ਪੁੱਟ ਕੇ ਜਿਹੜੀ ਲਾਸ਼ ਉਹਦੇ ਵਿੱਚ ਦੱਬੀ ਹੋਈ ਸੀ ਔਰ ਉਹਨੂੰ ਉਹਨਾਂ ਨੇ ਧੂ ਕੇ ਬਾਹਰ ਖਿੱਚਿਆ ਅਤੇ ਆਹ ਜਿਹੜੀ ਆਪਣੇ ਖੋਪਰੀ ਸੀ ਔਰ ਉਹਨੂੰ ਵੀ ਉਹਨਾਂ ਨੇ ਬਾਹਰ ਕੱਢ ਕੇ ਅਤੇ ਇਸ ਢੰਗ ਦੇ ਨਾਲ ਉਹਦੇ ਨਾਲ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ ਅਤੇ ਉਸ ਖੋਪਰੀ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਇੱਕ ਅਜੀਬ ਖਿਆਲ ਪੈਦਾ ਹੋਇਆ। ਮੈਂ ਮਨ ਵਿੱਚ ਸੋਚਿਆ ਇਹ ਜਿਹੜੀ ਖੋਪਰੀ ਹੈ ਕਿਸੇ ਬਾਦਸ਼ਾਹ ਦੀ ਹੈ, ਕਿਸੇ ਸਮਰਾਟ ਦੀ ਹੈ। ਕੋਈ ਐਸਾ ਵੀ ਸਮਾਂ ਹੋਵੇਗਾ ਜਦੋਂ ਇਸ ਨੂੰ ਲੋਕ ਸਾਰੇ ਸਲਾਮਾਂ ਕਰਦੇ ਹੋਣਗੇ, ਕਿਉਂਕਿ ਬਾਦਸ਼ਾਹ ਦੀ ਖੋਪਰੀ ਸੀ। ਕੋਈ ਐਸਾ ਵੀ ਸਮਾਂ ਹੋਵੇਗਾ ਜਦੋਂ ਲੋਕ ਇਸ ਨੂੰ ਸਲਾਮਾਂ ਕਰਦੇ ਹੋਣਗੇ, ਪਰ ਇਸ ਵੇਲੇ ਇਹਦੀ ਕੀ ਹਾਲਤ ਬਣੀ ਹੋਈ ਹੈ? ਕੁੱਤੇ ਇਸ ਦੇ ਨਾਲ ਖੇਡ ਰਹੇ ਨੇ। ਉਹ ਖੋਪਰੀ ਨੂੰ ਮੈਂ ਉੱਥੋਂ ਚੁੱਕਿਆ ਅਤੇ ਆਪਣੇ ਥੈਲੇ ਵਿੱਚ ਪਾ ਲਿਆ, ਆਪਣੇ ਬੈਗ ਵਿੱਚ ਪਾ ਲਿਆ। ਅਤੇ ਹੁਣ ਜਦੋਂ ਵੀ ਨਵੀਂ ਖਬੀ ਮੇਰੇ 'ਤੇ ਆਉਂਦੀ ਹੈ ਅਤੇ ਉਸ ਵੇਲੇ ਮੈਂ ਉਸ ਖੋਪਰੀ ਨੂੰ ਸਾਹਮਣੇ ਰੱਖਦਾ ਹਾਂ ਅਤੇ ਆਪਣੇ ਮਨ ਨੂੰ ਸਮਝਾਉਂਦਾ ਹਾਂ ਕਿ ਮਨਾ, ਤੇਰਾ ਵੀ ਹਾਲ ਇਹੀ ਹੋਣਾ ਹੈ, ਚਾਹੇ ਕੋਈ ਬਾਦਸ਼ਾਹ ਹੈ ਚਾਹੇ ਕੋਈ ਸਾਧਾਰਨ ਮਨੁੱਖ ਹੈ। ਕਬੀਰ ਭਗਤ ਜੀ ਨੇ ਬੜੀ ਸੁੰਦਰ ਸਿੱਖਿਆ ਦਿੱਤੀ ਹੈ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਾਂ ਜਾਹੋਂਗੇ ਜੋ ਕਾਂਚਰੀ ਪੋਏ ਅੰਗ। ਆਪਣੀ ਦੇਹ ਦਾ ਗੋਰੇ ਰੰਗ ਦਾ ਕਦੀ ਭੁੱਲ ਕੇ ਵੀ ਮਾਣ ਨਾ ਕਰੋ, ਕਿਉਂਕਿ ਇੱਕ ਨਾ ਇੱਕ ਦਿਨ ਇਸ ਦੇਹ ਨੂੰ ਛੱਡ ਕੇ ਜਾਣਾ ਪੈਂਦਾ, ਜਿਵੇਂ ਸੱਪ ਆਪਣੀ ਕੁੰਜ ਲਾ ਕੇ ਛੱਡ ਕੇ ਚਲਿਆ ਜਾਂਦਾ, ਇੱਕ ਦਿਨ ਜੀਵ ਆਤਮਾ ਵੀ ਦੇਹ ਛੱਡ ਕੇ ਉਡਾਰੀ ਮਾਰ ਜਾਂਦਾ। ਹੰਕਾਰ ਕਾਹਦਾ ਕਰਦੇ ਹੋ? ਪਤਾ ਨਹੀਂ ਇਹ ਸਰੀਰ ਦੀ ਕੀ ਹਾਲਤ ਹੋਵੇ, ਬਾਅਦ ਵਿੱਚ ਕੁੱਤੇ ਹੀ ਇਸ ਦੇ ਨਾਲ ਖੇਡਣ, ਕੁੱਤੇ ਹੀ ਇਸ ਨੂੰ ਘਸੀਟੀ ਫਿਰਨ, ਅਤੇ ਫਿਰ ਕਿਉਂ ਨਾ ਪਹਿਲਾਂ ਹੀ ਆਪਣੇ ਮਨ ਨੂੰ ਸਮਝਾ ਲਿਆ ਜਾਵੇ। ਜੇ ਕੋਈ ਮੰਦਾ ਚੰਗਾ ਵੀ ਬੋਲਦਾ ਤਾਂ ਵੀ ਮੈਂ ਇਸ ਖੋਪਰੀ ਦੇ ਨਾਲ ਆਪਣੇ ਮਨ ਨੂੰ ਸਮਝਾਉਂਦਾ ਹਾਂ। ਇੱਕ ਹੋਰ ਵੀ ਸਾਖੀ, ਕਿਸੇ ਮਹਾਂਪੁਰਖ ਨੇ ਸਰਵਣ ਕਰਵਾਈ। ਕਹਿੰਦੇ ਕੋਈ ਰਾਜਾ ਸੀ, ਉਹ ਫਕੀਰਾਂ ਦਾ ਬੜਾ ਸ਼ਹਿਦਾਈ ਸੀ। ਕੋਈ ਵੀ ਸਾਧੂ ਵੇਖ ਲੈਂਦਾ ਔਰ ਉਹਨੂੰ ਜਾ ਕੇ ਮਿਲਦਾ, ਉਹਦੇ ਚਰਨਾਂ 'ਤੇ ਮੱਥਾ ਵੀ ਟੇਕਦਾ। ਇੱਕ ਦਿਨ ਉਹ ਰਾਜਾ ਹਾਥੀ 'ਤੇ ਬੈਠ ਕੇ ਅਤੇ ਨਾਲ ਉਸਦੇ ਬਹੁਤ ਸਾਰੇ ਅਹਿਲਕਾਰ ਵੀ ਸਨ, ਕਿਸੇ ਖਾਸ ਪ੍ਰੋਗਰਾਮ 'ਤੇ ਜਾ ਰਿਹਾ ਸੀ। ਸ਼ੋਭਦਾਰ ਵੀ ਹਨ, ਅਹਿਲਕਾਰ ਵੀ ਨਾਲ ਨੇ ਅਤੇ ਕੁਝ ਵਜ਼ੀਰ ਵੀ ਨੇ ਅਤੇ ਫੌਜਾਂ ਵੀ ਨਾਲ ਨੇ। ਅਤੇ ਉਸ ਰਾਜੇ ਨੇ ਕੀ ਦੇਖਿਆ, ਇੱਕ ਸਾਹਮਣੇ ਭਿਖਾਰੀ ਆ ਰਿਹਾ, ਕੋਈ ਫਕੀਰ ਆ ਰਿਹਾ ਹੈ। ਅਤੇ ਉਸ ਵੇਲੇ ਰਾਜੇ ਨੇ ਮੁਹਾਵਤ ਨੂੰ ਆਖਿਆ, ਹਾਥੀ ਰੋਕ। ਉਸਨੇ ਹਾਥੀ ਰੋਕ ਦਿੱਤਾ ਅਤੇ ਰਾਜਾ ਕਹਿਣ ਲੱਗਾ, ਇਸ ਹਾਥੀ ਨੂੰ ਹੇਠਾਂ ਬਿਠਾਓ। ਮੁਹਾਵਤ ਨੇ ਹਾਥੀ ਨੂੰ ਹੇਠਾਂ ਬਿਠਾ ਦਿੱਤਾ। ਜਦੋਂ ਹਾਥੀ ਹੇਠਾਂ ਬੈਠਾ ਅਤੇ ਉਹ ਰਾਜਾ ਹਾਥੀ ਤੋਂ ਉਤਰਿਆ ਤੇ ਉਹਨੇ ਜਾ ਕੇ ਉਸ ਸਾਧੂ ਦੇ ਚਰਨਾਂ ਤੇ ਮੱਥਾ ਟੇਕਿਆ। ਹੁਣ ਇੱਕ ਪਾਸੇ ਲੋਕ ਰਾਜੇ ਨੂੰ ਸਲਾਮਾਂ ਕਰਦੇ ਸਨ, ਪਰ ਉਸ ਰਾਜੇ ਨੇ ਇੱਕ ਭਿਖਾਰੀ ਨੂੰ ਜਾ ਕੇ ਮੱਥਾ ਟੇਕ ਦਿੱਤਾ। ਲੋਕਾਂ ਵਾਸਤੇ ਬੜਾ ਹੀ ਅਚੰਭਾ ਸੀ। ਜਿੰਨੇ ਅਹਿਲਕਾਰ, ਜਿੰਨੇ ਅਮੀਰ ਵਜ਼ੀਰ ਸਨ, ਉਹ ਸਾਰੇ ਕਹਿਣ ਲੱਗੇ, ਰਾਜਨ, ਇਹ ਤੁਸਾਂ ਚੰਗਾ ਕੰਮ ਨਹੀਂ ਕੀਤਾ। ਤੁਹਾਡੇ ਅੱਗੇ ਸਾਰੇ ਲੋਕ ਸੀਸ ਝੁਕਾਉਂਦੇ ਸਨ, ਅਤੇ ਤੁਸੀਂ ਇੱਕ ਭਿਖਾਰੀ ਦੇ ਸਾਹਮਣੇ, ਇੱਕ ਫਕੀਰ ਦੇ ਸਾਹਮਣੇ ਜਾ ਕੇ ਸੀਸ ਝੁਕਾ ਦਿੱਤਾ। ਰਾਜਾ ਕਹਿਣ ਲੱਗਾ, ਇਹਦੇ ਨਾਲ ਕੀ ਹੋਇਆ? ਕਿਉਂਕਿ ਇਹ ਸਿਰ ਤੋਂ ਅਸੀਂ ਲੈਣਾ ਵੀ ਕੀ ਹੈ, ਇਹਦੀ ਕੀਮਤ ਵੀ ਕੀ ਹੈ? ਜੇ ਕਿਸੇ ਮਹਾਂਪੁਰਖ ਦੇ ਅੱਗੇ, ਕਿਸੇ ਗੁਰੂ ਪੀਰ ਅੱਗੇ ਨਹੀਂ ਝੁਕਦਾ, ਫਿਰ ਇਹ ਤੋਂ ਲੈਣਾ ਵੀ ਕੀ ਹੈ? ਜਿਵੇਂ ਬਾਬਾ ਫਰੀਦ ਜੀ ਨੇ ਆਖਿਆ, ਜੋ ਸਰ ਸਾਈਂ ਨਾਨਵੇਂ ਸੋ ਸਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਪਰ ਰਾਜਿਆਂ ਦੇ ਮਨ ਦੇ ਵਿੱਚ ਰਾਜੇ ਦੇ ਕਹਿਣ ਤੋਂ ਜਿਹੜੇ ਅਹਿਲਕਾਰ ਸਨ, ਉਹਨਾਂ ਦੇ ਮਨ ਨੂੰ ਤਸੱਲੀ ਨਾ ਹੋਈ। ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਜਿਉਂ ਦੀ ਤਿਉਂ ਬਣੀ ਰਹੀ, ਵੀ ਇਸਨੇ ਰਾਜਾ ਹੋ ਕੇ ਫਕੀਰ ਦੇ ਸਾਹਮਣੇ ਸਿਰ ਕਿਉਂ ਚੁਕਾਇਆ? ਅਤੇ ਫਿਰ ਰਾਜਾ ਬੜਾ ਸਿਆਣਾ ਸੀ, ਉਸਨੇ ਸੋਚਿਆ ਵੀ ਇਹਨਾਂ ਦੇ ਮਨ ਨੂੰ ਤਸੱਲੀ ਕਿਵੇਂ ਕਰਵਾਈ ਜਾਵੇ। ਰਾਜੇ ਨੇ ਆਪਣੇ ਵਜ਼ੀਰਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਹੁਕਮ ਕੀਤਾ। ਕਹਿਣ ਲੱਗਾ, ਲਓ ਵੀ ਐਂ ਕਰੋ, ਇੱਕ ਘੋੜੇ ਦਾ ਸਿਰ ਲੈ ਕੇ ਆਓ ਅਤੇ ਇੱਕ ਬੱਕਰੇ ਦਾ ਸਿਰ ਲੈ ਕੇ ਆਓ ਅਤੇ ਇੱਕ ਕਿਸੇ ਮਨੁੱਖ ਦਾ ਸਿਰ ਲਿਆਓ। ਵਜ਼ੀਰ ਹੈਰਾਨ ਹੋਏ, ਕਹਿੰਦੇ, ਮਹਾਰਾਜ, ਇਹਦਾ ਕੀ ਕਾਰਨ? ਕਹਿੰਦਾ, ਮੈਂ ਤੁਹਾਡੇ ਮਨ ਦੀ ਸ਼ੰਕਾ ਦੂਰ ਕਰਨੀ ਚਾਹੁੰਦਾ ਹਾਂ। ਚਲੋ ਖੈਰ, ਹੁਕਮ ਦੀ ਤਾਮੀਲ ਹੋਈ, ਉਹਨਾਂ ਨੇ ਘੋੜੇ ਦਾ ਸਿਰ ਵੀ ਲੈ ਆਂਦਾ, ਬੱਕਰੇ ਦਾ ਸਿਰ ਵੀ ਲੈ ਆਂਦਾ ਅਤੇ ਮਨੁੱਖ ਦਾ ਵੀ ਸਿਰ ਲੈ ਆਂਦਾ। ਫਿਰ ਰਾਜੇ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗਾ, ਹੁਣ ਐਂ ਕਰੋ, ਇਹਨਾਂ ਤਿੰਨੇ ਸਿਰਾਂ ਨੂੰ ਬਾਜ਼ਾਰ ਦੇ ਵਿੱਚ ਵੇਚ ਕੇ ਆਓ। ਅਤੇ ਵਜ਼ੀਰ ਵੀ, ਅਹਿਲਕਾਰ ਵੀ ਬੜੇ ਹੈਰਾਨ ਨੇ। ਉਹਨਾਂ ਨੇ ਘੋੜੇ ਦਾ ਸਿਰ ਵੀ ਚੁੱਕਿਆ, ਬੱਕਰੇ ਦਾ ਸਿਰ ਵੀ ਚੁੱਕਿਆ ਅਤੇ ਨਾਲ ਹੀ ਬੰਦੇ ਦਾ ਸਿਰ ਵੀ ਚੁੱਕ ਲਿਆ। ਬਾਜ਼ਾਰ ਵਿੱਚ ਚਲੇ ਗਏ। ਘੋੜੇ ਦੇ ਸਿਰ ਦਾ ਵੀ ਮੁੱਲ ਪੈ ਗਿਆ, ਕਿਸੇ ਨੇ ਲੈ ਲਿਆ, ਅਤੇ ਬੱਕਰੇ ਦਾ ਸਿਰ ਵੀ ਮੁੱਲ ਪੈ ਗਿਆ। ਕਈ ਮਾਸ ਖਾਣ ਵਾਲੇ ਲੋਕ ਪਸ਼ੂਆਂ ਦਾ ਮਾਸ ਖਰੀਦ ਲੈਂਦੇ ਨੇ। ਅਤੇ ਜਦੋਂ ਬੰਦੇ ਦੇ ਸਿਰ ਦੀ ਗੱਲ ਆਈ, ਕੋਈ ਵੀ ਲੈਣ ਵਾਸਤੇ ਤਿਆਰ ਨਾ ਹੋਇਆ। ਕਿਉਂ? ਹਰਕ ਨੂੰ ਡਰ ਸੀ ਵੀ ਜੇ ਬੰਦੇ ਦਾ ਸਿਰ ਲੈ ਲਿਆ, ਸਾਡੇ ਸਿਰ ਕਤਲ ਦਾ ਕੇਸ ਬਣ ਸਕਦਾ। ਬੰਦੇ ਦੇ ਸਿਰ ਦਾ ਕੋਈ ਮੁੱਲ ਨਹੀਂ ਪਿਆ, ਦੋ ਸਿਰ ਵਿਕ ਗਏ, ਤੀਜਾ ਸਿਰ ਵਾਪਸ ਮੁੜ ਕੇ ਲੈ ਆਏ। ਅਤੇ ਜਦੋਂ ਰਾਜੇ ਕੋਲ ਆਏ, ਰਾਜੇ ਨੇ ਆਖਿਆ, ਬਈ ਤੁਸੀਂ ਦੋ ਸਿਰ ਤਾਂ ਵੇਚ ਆਏ ਹੋ, ਪਰ ਤੀਜਾ ਸਿਰ ਕਿਉਂ ਨਹੀਂ ਵੇਚਿਆ? ਤਾਂ ਅੱਗੋਂ ਜਵਾਬ ਮਿਲਿਆ, ਕਹਿੰਦੇ, ਮਹਾਰਾਜ, ਬੰਦੇ ਦੇ ਸਿਰ ਦੀ ਕੋਈ ਕੀਮਤ ਨਹੀਂ ਦੇ ਰਿਹਾ, ਬਲਕਿ ਸਾਰੇ ਡਰਦੇ ਨੇ। ਬੰਦੇ ਦਾ ਸਿਰ ਕੌਣ ਖਰੀਦੇ, ਕੌਣ ਆਖੇ, ਕੌਣ ਲਵੇ? ਅਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਰਾਜਾ ਹੱਸ ਪਿਆ। ਕਹਿਣ ਲੱਗਾ, ਭਾਈ, ਜੇ ਬੰਦੇ ਦੇ ਸਿਰ ਦਾ ਮੁੱਲ ਹੀ ਕੋਈ ਨਹੀਂ, ਤੁਸੀਂ ਆਪ ਕਹਿੰਦੇ ਹੋ, ਘੋੜੇ ਦੇ ਸਿਰ ਦਾ ਵੀ ਮੁੱਲ ਪੈ ਗਿਆ, ਬੱਕਰੇ ਦੇ ਸਿਰ ਦਾ ਵੀ ਮੁੱਲ ਪੈ ਗਿਆ, ਬੰਦੇ ਦੇ ਸਿਰ ਦਾ ਕੋਈ ਮੁੱਲ ਨਹੀਂ, ਇਹਦੀ ਕੋਈ ਕੀਮਤ ਨਹੀਂ ਕਿਸੇ ਨੇ ਦੇਣੀ, ਅਤੇ ਫਿਰ ਇਹਦੀ ਸਫਲਤਾ ਤਾਂ ਹੀ ਹੈ ਜੇ ਗੁਰੂ ਦੇ ਚਰਨਾਂ 'ਤੇ ਝੁਕੇਗਾ, ਜੇ ਕਿਸੇ ਮਹਾਂਪੁਰਖ ਦੇ ਅੱਗੇ ਝੁਕੇਗਾ। ਤੁਸੀਂ ਕਿਉਂ ਮੇਰੇ 'ਤੇ ਇਤਰਾਜ਼ ਕੀਤਾ ਸੀ? ਅਖੀਰ ਉਹਨਾਂ ਵਜ਼ੀਰਾਂ ਨੂੰ ਸਮਝ ਆਈ। ਉਹ ਕਹਿਣ ਲੱਗੇ, ਜੋ ਕੁਛ ਰਾਜੇ ਨੇ ਆਖਿਆ ਉਹ ਠੀਕ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਸਾਧਾਰਨ ਮਨੁੱਖ ਹੈ, ਜਿੰਨਾ ਚਿਰ ਤੱਕ ਉਹ ਸਤਿਗੁਰੂ ਦੇ ਚਰਨਾਂ 'ਤੇ ਆ ਕੇ ਨਮਸਕਾਰ ਨਹੀਂ ਕਰਦਾ, ਔਰ ਉਹਦੇ ਸਿਰ ਦੀ ਸਫਲਤਾ ਨਹੀਂ ਹੋ ਸਕਦੀ, ਔਰ ਉਹਦੇ ਸਿਰ ਦਾ ਕੋਈ ਮੁੱਲ ਨਹੀਂ ਪੈ ਸਕਦਾ, ਇਸੇ ਲਈ ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਦੇ ਚਰਨਾਂ 'ਤੇ ਆ ਕੇ ਸੀਸ ਝੁਕਾਵੇ ਅਤੇ ਸਤਿਗੁਰੂ ਦੇ ਬਚਨ ਨੇ, ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ, ਅਤੇ ਫਿਰ ਇਹਦੀ ਸਫਲਤਾ ਹੋਣੀ ਹੈ। ਜੇ ਸੀਸ ਗੁਰੂ ਦੇ ਚਰਨਾਂ 'ਤੇ ਨਹੀਂ ਝੁਕਦਾ, ਤਾਂ ਫਿਰ ਉਹਨੂੰ ਤਰਕਾਰ ਲਿਖਿਆ ਭਾਈ ਗੁਰਦਾਸ ਜੀ ਨੇ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹਨਾਂ ਸਾਖੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਤੁਸੀਂ ਸਤਿਗੁਰੂ ਦੇ ਕੋਲ ਆਓ, ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰੋ ਅਤੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਵੀ ਕਰੋ, ਸੀਸ ਵੀ ਝੁਕਾਓ, ਇਹਦੇ ਨਾਲ ਬਹੁਤ ਵੱਡਾ ਪੁੰਨ ਪ੍ਰਾਪਤ ਹੁੰਦਾ, ਪਾਪ ਉਤਰਦੇ ਨੇ ਅਤੇ ਪੁੱਠੇ ਭਾਗ ਵੀ ਸਿੱਧੇ ਹੋ ਜਾਂਦੇ ਨੇ ਔਰ ਸਿਰ ਦੀ ਸਫਲਤਾ ਹੋ ਜਾਂਦੀ ਹੈ। ਇਹ ਐਸੇ ਪਾਵਨ ਪਵਿੱਤਰ ਉਪਦੇਸ਼ ਸਾਨੂੰ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦੇ ਨੇ ਅਤੇ ਭਾਈ ਫਿਰ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਸੰਗਤ ਵਿੱਚ ਆ ਕੇ ਇੱਥੇ ਬਾਣੀ ਪੜ੍ਹਦੇ ਨੇ, ਕੀਰਤਨ ਕਥਾ ਸੁਣਦੇ ਨੇ, ਅਤੇ ਫਿਰ ਇਹਦੇ ਨਾਲ ਉਹਨਾਂ ਦੇ ਨੇਤਰ ਵੀ, ਇੰਦਰੀਏ ਵੀ, ਅਤੇ ਉਹਨਾਂ ਦਾ ਜੀਵਨ ਵੀ, ਉਹਨਾਂ ਦਾ ਸਰੀਰ ਵੀ, ਅਤੇ ਉਹਨਾਂ ਦੀ ਆਤਮਾ ਵੀ ਨਿਰਮਲ ਹੋ ਜਾਂਦੀ ਹੈ। ਇਸ ਲਈ ਸੰਗਤ ਵਿੱਚ ਆਉਣ ਦਾ ਬਹੁਤ ਵੱਡਾ ਲਾਭ ਹੈ। ਇਸੇ ਲਈ ਤਾਂ ਸਤਿਗੁਰੂ ਨੇ ਬਚਨ ਕਹੇ ਸਨ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਮਾਝ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ।